हर जन कार लाये राम मोको हर जन करे लाये राम मोको हर जन करे राम मोको हर जन करे लाये राम मोको हर जन करे लाये पानी पक्खा पीसो संत आके हो पानी पक्खा पीसो संत आके पग मल मल तूर मुख लाया पग मल मल तूर मुख लाया हर जन करे लाये राम मोको हर जन करे लाये वड पाग होवे वड मेरे जे वड पाग होवे वड मेरे जन मिल दे आ टिल न लाये जन मिल दे आ टिल न लाये हर जन अमृत कुंट सरनी के हर जन अमृत कुंट सरनी के वड पागी तित नवाये वड पागी तित नवाये जन करे लाये राम मोको हर जन करे लाये हर जन वडे वडे वड ऊंचे हर जन वडे वडे वड ऊंचे जो सतगुर मेल मिलाये जो सतगुर मेल मिलाये सतगुर जेवड अवर ना कोई सतगुर जेवड अवर ना कोई मिल सतगुर पुरख पियाया मिल सतगुर पुरख पियाया राम मोको हरिजन कार सतगुरु शरण परे तिन पाया सतगुरु शरण परे तिन पाया मेरे ठाकुर लाज रखाया मेरे ठाकुर लाज रखाया एक अपने स्वाय आए बह गुर आ गए एक अपने स्वाय आए बह गुर आ गए जो बगल समाध लगाया जो बगल समाध लगाया बगला काग नीच की संगत बगला काग नीच की संगत जाए एक रंग बिकु मुख लाये जाए एक रंग बिकु मुख लाये नानक मेल मेल प्रभ संगत नानक मेल मेल प्रभ संगत मिल संगत हंस कराया मिल संगत हंस कराया आ गए हो पानी पक्का पीसो संत आ गए पग मल मल तूर मुख लाया पग मल मल तूर मुख लाया राम मोको राम मोको हर जन कारे हर जन कारे लाये। हर जन कार लाए राम मोको हर जन कार लाए हर जन कार
रामकली मैला चौथा रामकली राग विच मैला चौथा भाव गुरु रामदास पातशाह दा ए शब्द साहिब श्री गुरु ग्रंथ साहिब विच 881-82 नंबर पन्ने ते शब्द अंकित है अते अमृत कीर्तन दे 564 नंबर पन्ने ते शब्द अंकित इस दे नाल सानू सौख हो जाती है जदों असी स्टीक चों इन्हां दे अर्थ देखने हुंदे आ असी देखदे आ गुरु ग्रंथ साहिब दे विच जितने शब्द लिखे हन उन्हां उत्ते कोई सिरलेख है उस सिरलेख दसदा है कि शब्द केड़े गुरु साहिब ने उचारिया अते केड़े राग विच ये संपादना साहिब श्री गुरु अर्जन पातशाह ने की है। गुरु अर्जन पातशाह ये संपादना इस करके करते ने ताकि बाणी विच पहला तो सिरलेख लिख दिता जाए अते उस दे विच रहाव लिख देंदे ने फिर हर पदे की गिनती लिख देंदे ये मैला चौथा का शब्द गुरु रामदास पातशाह दा है पर सारे गुरु ग्रंथ साहिब दे शब्दां दी राग अनुसार उन्हां दे टॉपिक अनुसार उन्हां दा संग्रह अते उन्हां दी संपादना जिसनूं असीं कहिंदे हां कंपाइलेशन ऑफ आदि ग्रंथ वह गुरु अर्जन पातशाह करदे ते जिहड़ा आदि ग्रंथ है उस विच पहली पातशाही तो पंजवीं पातशाही जी दी बाणी है लेकिन ऐसे आदि ग्रंथ विच साहिब श्री गुरु गोबिंद सिंह पातशाह गुरु तेग बहादुर साहब जी की बाणी दर्ज करते हैं तो उस नूं असी गुरु ग्रंथ साहिब जी कहते असी ये देखते हाँ कि सिरलेख रहाओ छंद वार पौड़ी घर पहला इस तरीके नाले जो कुछ लिखिया जाता है एक ऐसा तरीका गुरु अर्जन पातशाह ने बनाया गुरु नानक पातशाह वालों ही ये तरीका दसया गया जोत ओहा जुगत साए सह काया फेर पलटी है इस करके कि गुरु ग्रंथ साहिब विच इस बाणी विच कोई मिक्स ना कर सके इस करके सानू बाणी पढ़न वेले अपना चित इस पासे पाना चाहिए कि असी समझ सकीए कि सिरलेख की है इस दे विच रहाओ की कहिंदा है थोड़ा जिहा असी रहाओ बारे समझ लईए रहाओ कोई तुर्की बाणी दा अक्षर नहीं है रहाओ मीन्स पॉज ठहरो विश्राम रहाओ दे विच रहाओ जिथे लिखिया हुंदा है वो जिहड़ी पंक्ति पढ़ के आंदे आ जिस दे बाद रहाओ लिखिया है वह सारा शब्द का सेंट्रल आईडिया है उत्थे शब्द का भाव अर्थ है जदों किसी शब्द नूं असी समझना है तो पहला असी उस दे रहाओ नूं समझ लईए उस दे नाल सानूं एक फायदा हो जाता है यह समझ पै जाती है भी अज का शब्द किस विचार बारे है वरना कई दफा सानूं एक दूसरे दे नाल बहस मुबासा हो जाता है भुलेखे च पै जाते हैं जदों असी अचानक कितों कोई पंक्ति चुक लेंदे हाँ क्योंकि वह पंक्ति का अर्थ या भाव अर्थ रहाओ नाल नहीं मिल रहा हुंदा इस करके पूरे शब्द में जेकर असी समझना है तो असी कोशिश करिए कि पहला रहाओ नूं समझ लीए ਅੱਜ ਦੇ ਸ਼ਬਦ ਦਾ ਰਹਾਓ ਹੈ ਰਾਮ ਮੋਹੋ ਹਰਜਨ ਕਾਰੈ ਲਾਈਐ। ਰਾਮ ਕੌਣ ਹੈ? ਉਹ ਰਮਿਆ ਹੋਇਆ ਪਰਮਾਤਮਾ ਜੋ ਓਮਨੀ ਪ੍ਰੈਜੈਂਟ ਸਭ ਜਗ੍ਹਾ ਇੱਕ ਰਸ ਵਿਆਪਕ ਹੈ। ਉਸ ਪਰਮਾਤਮਾ ਅੱਗੇ ਗੁਰੂ ਰਾਮਦਾਸ ਪਾਤਸ਼ਾਹ ਚੌਥੇ ਨਾਨਕ ਜੀ ਬੇਨਤੀ ਜੋਦੜੀ ਕਰ ਰਹੇ, ਕਹਿ ਰਹੇ ਨੇ ਮੈਨੂੰ ਹਰੀ ਜਨਾ ਦੇ ਕਾਰੈ ਲਾ ਲੈ। ਥੋੜ੍ਹਾ ਜਿਹਾ ਅਸੀਂ ਗੁਰਬਾਣੀ ਦੀ ਵਿਆਕਰਣ ਨੂੰ ਵੀ ਪਹਿਲਾਂ ਸਮਝ ਲਈਏ। ਗੁਰਬਾਣੀ ਵਿਆਕਰਣ ਬਹੁਤ ਜ਼ਰੂਰੀ ਹੈ ਜੇਕਰ ਕੋਈ ਮਨੁੱਖ ਚਾਹੁੰਦਾ ਹੈ ਕਿ ਮੈਨੂੰ ਗੁਰੂ ਪਾਤਸ਼ਾਹ ਜੀ ਦੇ ਸਹੀ ਮੈਨੇ 'ਚ ਭਾਵ ਅਰਥ ਸਮਝ ਆ ਸਕਣ। ਵੈਸੇ ਅਸੀਂ ਵਿਆਕਰਣ ਨੂੰ ਆਪਣੇ ਉੱਪਰ ਵਜਨ ਨਹੀਂ ਪਾ ਲੈਣਾ, ਪਰ ਵਿਆਕਰਣ ਇੱਕ ਲੀਡ ਹੈ, ਇੱਕ ਅਪਰੋਚ ਹੈ ਠੀਕ ਤਰੀਕੇ ਨਾਲ ਸਹੀ ਅਰਥ ਸਮਝਣ ਵਾਸਤੇ। ਇੱਥੇ ਲਿਖਿਆ ਰਾਮ ਮੋਕੋ ਹਰ ਜਨ, ਜਨ ਦੇ ਨੰਨੇ ਨੂੰ ਔਂਕੜ ਨਹੀਂ ਹੈ, ਭਾਵ ਹਰੀ ਦੇ ਜਨ ਸੱਚ ਦੀ ਸੰਗਤ ਵਾਲੇ ਉਹ ਮਨੁੱਖ ਉਹਨਾਂ ਦੇ ਕਾਰੇ ਲਾ ਲੈ। ਇੱਕ ਭੁਲੇਖਾ ਦੂਰ ਹੋ ਜਾਂਦਾ ਵੀ ਅਸੀਂ ਕਿਸੇ ਇੱਕ ਮਨੁੱਖ ਨੂੰ ਸੰਤ ਸਮਝ ਕੇ ਉਸਦੇ ਚਰਨ ਪਰਸਨੇ ਨਹੀਂ ਹਨ, ਸਾਰੇ ਜਿਹੜੇ ਸੱਚ ਦੀ ਸੰਗਤ ਕਰਦੇ ਨੇ ਉਹਨਾਂ ਦੀ ਕਾਰੇ ਲਾ ਲੈ। ਸੱਚ ਦੀ ਸੰਗਤ ਦੇ ਕਾਰੇ ਮੈਨੂੰ ਲਾਉਣ ਵਾਸਤੇ ਫਾਇਦਾ ਕੀ ਹੋਏਗਾ? ਕਿਉਂ ਬੇਨਤੀ ਕਰਨ ਨੇ ਮੈਨੂੰ ਲਾ ਲੈ? ਕਿਉਂਕਿ ਉੱਥੇ ਸੱਚ ਦੀ ਵਿਚਾਰ ਹੋਏਗੀ, ਤੇ ਸੱਚ ਦੀ ਸੰਗਤ ਦੀ ਵਿਚਾਰ ਉਸਦੀ ਡੈਫੀਨੇਸ਼ਨ ਗੁਰੂ ਪਾਤਸ਼ਾਹ ਦਿੰਦੇ ਨੇ। ਸਤਸੰਗਤ ਕੈਸੀ ਜਾਣੀ ਹੈ? ਜਿੱਥੇ ਏਕੋ ਨਾਮ ਖਾਣੀ ਹੈ। ਸੱਚ ਦੀ ਸੰਗਤ ਵਿੱਚ ਇੱਕ ਪਰਮਾਤਮਾ ਦੀ ਸੱਚ ਦੀ ਵਿਚਾਰ ਹੋਵੇ। ਹੁਣ ਕਹਿੰਦੇ ਹਨ ਜਦੋਂ ਕਾਰੇ ਲਾਏ ਮੈਨੂੰ ਤਾਂ ਮੈਂ ਕੀ ਕਰਾਂ, ਉਹ ਪਾਣੀ ਪੱਖਾ ਪੀਸੋਂ ਸੰਤ ਆ ਗਿਆ। ਇੱਥੇ ਜਨ ਦੇ ਨੰਨੇ ਨੂੰ ਔਂਕੜ ਨਹੀਂ ਹੈ, ਉੱਥੇ ਸੰਤ ਦੇ ਤੱਤੇ ਨੂੰ ਔਂਕੜ ਨਹੀਂ ਹੈ। ਇਹ ਉਹ ਗੱਲ ਵਿਚਾਰਨ ਵਾਲੀ ਹੈ। ਅਸੀਂ ਸਮਝਦੇ ਹਾਂ ਸਾਨੂੰ ਕਿਸੇ ਸਰੀਰਕ ਦੇਹਧਾਰੀ ਇੱਕ ਸੰਤ ਜੀ ਦੇ ਚਰਨ ਪਰਸਨੇ ਹਨ, ਨਹੀਂ। ਇੱਥੇ ਸੰਤ ਦੇ ਤੱਤੇ ਨੂੰ ਔਂਕੜ ਨਹੀਂ ਹੈ, ਭਾਵ ਪਲੂਰਲ ਬਹੁ ਵਚਨ ਦੀ ਗੱਲ ਚੱਲ ਰਹੀ ਹੈ। ਜੇ ਸਿੰਗੂਲਰ ਹੋਏ ਤਾਂ ਉੱਥੇ ਇੱਕ ਵਚਨ ਦੇ ਅਨੁਸਾਰ ਥੱਲੇ ਔਂਕੜ ਲੱਗੀ ਹੁੰਦੀ ਹੈ। ਇੱਥੇ ਕਹਿੰਦੇ ਹਨ ਹੋ ਪਾਣੀ ਪੱਖਾ ਪੀਸੋਂ ਸੰਤ ਆ ਗਏ, ਭਾਵ ਉਹ ਸੱਚ ਦੀ ਜਿਹੜੀ ਸੰਗਤ ਹੈ ਮੈਂ ਉਹਦੀ ਸੇਵਾ ਕਰਾਂ। ਇਹ ਈਡੀਅਮ ਹੋ ਗਿਆ, ਕਿਉਂਕਿ ਅੱਜ ਸਾਡੇ ਕੋਲ ਮਾਡਰਨ ਵਰਲਡ ਹੈ, ਇਹਦੇ ਵਿੱਚ ਲਾਈਟ ਵੀ ਹੈ, ਪੱਖੇ ਵੀ ਹਨ, ਐਮਰਜੈਂਸੀ ਲਾਈਟ ਵੀ ਹੈ। ਇਹਦਾ ਮਤਲਬ ਇਹ ਨਹੀਂ ਕਿ ਅੱਜ ਵੀ ਪੱਖੇ ਉਸ ਤਰ੍ਹਾਂ ਕਰਦੇ ਜਾਈਏ। ਇਹ ਅੱਜ ਦੀ ਡੇਟ 'ਚ ਅਖਾਣ ਬਣ ਗਿਆ ਬਈ ਮੈਂ ਉਹ ਸੱਚ ਦੀ ਸੰਗਤ ਦੀ ਜਾ ਕੇ ਸੇਵਾ ਕਰਾਂਗਾ। ਪੱਗ ਮਲ ਮਲ ਧੂੜ ਮੁੱਖ ਲਾਈ ਹੈ, ਉੱਥੇ ਇਸ ਨਮਰਤਾ ਨਾਲ ਜਾਵਾਂਗਾ ਕਿ ਜੋ ਸੱਚ ਦੀ ਵਿਚਾਰ ਹੋਏਗੀ ਉਸਨੂੰ ਮੈਂ ਲੈ ਲਵਾਂ। ਪੱਗ ਮਲ ਮਲ ਧੂੜ ਵੀ ਇਹ ਨਹੀਂ ਹੈ ਬਈ ਕਿਸੇ ਇੱਕ ਸੰਤ ਜੀ ਦੇ ਪੈਰਾਂ ਦੇ ਥੱਲੋਂ ਉਹ ਧੂੜ ਨੂੰ ਲੈ ਕੇ ਆਪਣੇ ਮੱਥੇ 'ਤੇ ਲਾਉਣਾ। ਇਹ ਵੀ ਇੱਕ ਅਖਾਣ ਹੈ, ਭਾਵ ਨਿਮਰਤਾ ਨਾਲ, ਵਿਦ ਹੰਬਲਨੈਸ, ਵਿਦ ਫੁੱਲ ਸਰੈਂਡਰ, ਦੈਟ ਆਈ ਐਮ ਗੋਇੰਗ ਟੂ ਗੈਟ ਸਮਥਿੰਗ। ਇਹ ਨਹੀਂ ਕਿ ਅਸੀਂ ਆਪਣੀ ਚਤਰਾਈ ਨਾਲ ਜਾਵਾਂਗੇ, ਸਰੈਂਡਰ ਦੀ ਭਾਵ ਨਾਲ ਜਾਵਾਂਗੇ। ਇਹ ਉੱਤੇ ਮੱਥਾ ਟੇਕਣ ਦਾ ਭਾਵ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ, ਉਹਦਾ ਭਾਵ ਵੀ ਇਹੋ ਹੈ, ਆਪਣਾ ਆਪ ਸਰੈਂਡਰ ਕਰਨਾ। ਮੇਰੀ ਮੱਤ ਥੋਰੀ ਨਾ, ਐ ਗੁਰੂ ਜੀ ਮੇਰੀ ਮੱਤ ਘੱਟ ਹੈ, ਇਸ ਕਰਕੇ ਮੈਂ ਆਪਣੀ ਮੱਤ ਸਰੈਂਡਰ ਕਰਦਾ। ਮੈਨੂੰ ਦੀਜੈ ਬੁੱਧ ਵਿਵੇਕਾ, ਹਾਰ ਪਰਿਓ ਸਵਾਮੀ ਕੇ ਦੁਆਰਾ ਦੀਜੈ ਬੁੱਧ ਵਿਵੇਕਾ, ਮੈਨੂੰ ਵਿਵੇਕ ਬੁੱਧੀ ਦੇ ਦਿਓ। ਇਹ ਸੱਚ ਦੀ ਸੰਗਤ ਵਿੱਚ ਜਾ ਕੇ, ਕਿਉਂਕਿ ਉੱਥੇ ਸੱਚ ਦੀ ਵਿਚਾਰ ਹੋਏ। ਇਹ ਅੱਜ ਦੇ ਸ਼ਬਦ ਦਾ ਰਹਾਓ ਹੈ। ਹੁਣ ਰਹਾਓ ਤੋਂ ਸਾਨੂੰ ਇਹ ਸਮਝ ਪੈ ਗਈ ਕਿ ਇੱਕ ਤਾਂ ਮੈਨੂੰ ਸੱਚ ਦੀ ਸੰਗਤ ਵਾਲੇ ਮਨੁੱਖ ਚਾਹੀਦੇ ਨੇ, ਉਹਨਾਂ ਵਿੱਚ ਵਿਚਾਰ ਕੀ ਹੋਏਗੀ, ਜਿਸਟ ਕੀ ਹੈ, ਵਟ ਕਾਇੰਡ ਆਫ ਐਸੈਂਸ ਆਈ ਵਾਂਟ, ਸੱਚ ਦੀ ਵਿਚਾਰ। ਇਸ ਕਰਕੇ ਮੈਨੂੰ ਸੱਚ ਦੀ ਸੰਗਤ ਵਾਲੇ ਜਨ ਚਾਹੀਦੇ ਨੇ। ਬੜਾ ਨਾਜ਼ੁਕ ਜਿਹਾ ਪੁਆਇੰਟ ਹੈ, ਬੜੀ ਥਿਨ ਲੇਅਰ ਹੈ ਜਿਸਨੂੰ ਅਸੀਂ ਸਮਝਣਾ, ਥਿਨ ਲਾਈਨ, ਕਿ ਉਹ ਜਨ ਕੌਣ ਹਨ? ਕੋਈ ਇੱਕ ਮਨੁੱਖ ਨਹੀਂ ਹੈ, ਕੋਈ ਖਾਸ ਭੇਖ ਵਾਲਾ ਮਨੁੱਖ ਨਹੀਂ ਹੈ, ਕਿਸੇ ਵੀ ਰੂਪ ਵਿੱਚ ਹਨ, ਪਰ ਜਦੋਂ ਸੱਚ ਦੀ ਵਿਚਾਰ ਕਰ ਰਹੇ ਨੇ, ਭਾਵ ਪ੍ਰੋਵਾਈਡਿਡ ਦੇ ਆਰ ਟਾਕਿੰਗ ਅਬਾਊਟ ਟਰੁੱਥ, ਦੇ ਆਰ ਡਿਸਕਸਿੰਗ ਅਬਾਊਟ ਟਰੁੱਥ, यूनिवर्सल ट्रुथ सच निरोल सच की विचार हो रही है उस सतसंगत दे जना दी प्रेजेंस विच मैं सेवा करा ताकि मैं सच मिले। बाणी की बणतर विच रहाओ नू इस तरीके नाल दस दिता जांदा है। उस तो बाद जितने पदे होंदे हन वो लिखे जांदे हन। कई शब्दों विच पहली पंक्ति ही रहाओ होंदी है पर कईयां विच जिस तरह यह शब्द है इस दे पहले पदे तो बाद जिथे दूसरा पदा शुरू होना है उथे रहाओ लिखा है। हुण इसका पहला पदा है जे वड भाग होवे वड मेरे जे मेरे चंगे भाग होण। एक तो यह समझते हैं जे मेरे भागा च होएगा तो जन मिलदियां ढिल ना लाई है। जेकर असी किसी एक सिंगुलर शरीरक देहधारी गुरता दे विच फस जाते हैं तो यह समझते हैं भी ऐसा जेकर मनु कोई संत या गुरु मिले तो मैं देरी नहीं करांगा ढिल नहीं लावांगा। पर क्योंकि असी रहाओ तो ग्रैमर अनुसार समझ चुके हैं जन अते संत दे तत्ते नू औंकड़ अते जन दे नन्ने नू औंकड़ नहीं है। इसे तरीके नाल जन मिलदियां ढिल ना लाईए दे नन्ने नू भी औंकड़ नहीं है। भाव सच दी संगत जेकर मैनू मिल जाए सच्ची संगत वाले जे मनुख मिलन तो मैं ढिल नहीं लावांगा। इत्थों सानू इह गल समझ आई जदों सानू सच दी संगत प्राप्त होवे और असी उत्थों सच दी संगत लैके विचार नू लैके अपना जीवन एलीवेट करिए अपने आप नू उच्चिया करिए ता ए निशानी वड्डे भागां दी ए नहीं कि जे भाग होणगे ता मिलांगे नहीं। जेकर सच लै लिया और उसते अपना जीवन बदलना शुरू कर दिता बदलना शुरू कर दिता भी की है इंसानियत दा धर्म मनुखता दा धर्म। धर्म भावें कोई भी होवे लेकिन जे सच दे मार्ग ते जा रहा तो मनुख दा पहला फर्ज है क्योंकि धर्म दा ओह अंग कीमती है ओह पक्ष कीमती है जिसनू ढाल के जिसनू इख्तियार करके जिसनू अडोप्ट करके मनुख अपने जीवन विच बदलाहट लियांदा है उच्चिया होने वास्ते अपने जीवन नू एलीवेट करन वास्ते। तो ये एलीवेट असी करना है तो वह वाला सच दा धर्म है भाव असी सच वल लग जाइए ये वड्डे भागां दी निशानी है। असी उस गल नू सेकेंडरी नहीं रखना प्राइमरी रखना कि जे सच वल जुड़ गए और भागां दी निशानी सामने नजर आ जाए। जे वड भाग होवे वड मेरे जन मिलदियां ढिल ना लाई है हर जन अमृत कुंट सरनी के। गुरु साहब कहंदे ने मैं हरी दे जना नू क्यों मिलना चाहुंदा ओ अमृत रूपी कुंट ने चश्मे ने सरोवर ने सर नीके कीमती बहुत चंगे ने उत्थों मैनू सच दी विचार जो मिलनी है ओ सरोवर ने सच दी संगत दा सरोवर। असी पढ़दे आ ना रामदास सरोवर नाते राम दे दासां दा सरोवर ते उहदे नाल की हुंदा है रामदास सरोवर नाते सब उतरे पाप कमाते। जदों सच दे सरोवर दी संगत विच नहावांगे सारे पाप लथ जांगे भाव साडियां ईवल थॉट्स आपे खत्म हुंदियां जाणगियां असी जीवन रूपांतरित कर सकांगे। हर जन अमृत कुंट सर नीके वड भागी वड्डे भागां नाल तित ना वाई है उहदे च नहाउंदे ने इस करके मेरे राम ऐ मेरे रब जी ए मेरे परमात्मा जी मैनू हरी दे जना दे कार है ला लै रहाओ दे नाल मिलके असी अगे चलते। अगे गुरु पातशाह कहंदे ने दूसरे पद च हर जन वड़े वड़े वड ऊंचे जिहड़े हरी दे जन हन वह बड़े वड़े हन। वड़े वड ऊंचे मतलब वह बहुत अमीर नहीं हन। वड़े ऊंचे का मतलब है उन्हां दा जीवन बहुत उच्चा है इस करके बहुत वड्डे हर जन वड्डे वड्डे वड ऊंचे जो सतगुर मेल मिलाई है। हुण इत्थे सतगुर दा भाव की है वह किसी एक शरीरक सतगुर नाल नहीं मेल मिला देंदे ने वह आप सतगुर भाव सच दी विचार ए ट्रू डॉक्ट्रिन दे नाल जुड़े रहिंदे ने। सतगुर मेल मिलाई है, वह हमेशा आप सच नाल जुड़े रहते हैं। इस करके वो हरिजना दे कार है मैनू ला रहाओ। कहें सतगुर जेवड़ अवर ना कोई, सतगुर जी वर्गा होर कोई नहीं है। सतगुर कौन है? सच की संगत। ये असी विचार कर लीए कि जिहड़ी बाणी है ना, ये तुरकी बाणी, ये गुरु ग्रंथ साहब जी की बाणी, ये केवल सिखां लई नहीं है, ये सारी मनुखता वास्ते है। कोई हिंदू, कोई मुसलमान, कोई जैनी बोधी, कोई क्रिश्चन, जो मर्जी इंसान इसनू पढ़ सकता है, पढ़ के इसनू समझ सकता है, तो मनुखता वल अग्रसर हो सकता है, वो अपना जीवन होर वड्डा कर सकता है। ये सब वास्ते सब दी सांझी बाणी है। यह तो सुनिया सी गुरु नानक पातशाह का उपदेश, चौ वर्णा को सांझा देना चाहते सी। ये मोनोपली नहीं है किसी की, ये इंसानियत वास्ते खुला दर है। ते बाणी दसदी है सतगुर जेवड़ अवर ना कोई, इसका मतलब की होया सच दी विचार वर्गा, एक अकाल पुरख नाल जोड़न वाली विचार वर्गा, होर कोई नहीं है। असी भुलेखा खा जांदे आ जदों सतगुर तो, भाव सच्चे दर तो, सच दी विचार तो जदों असी टुट जांदे आ, असी दूसरियां टेकां रख लैंदे। पर गुरु साहब कहंदे हन तर जीड़े एक टेक, एक दी टेक रख, लाए बिनाणी आस, तू होर आस छड़ दे, आस ना अवर काहू की कीजे। गुरु पातशाह कहते भी होर कोई आस ना रख, जे तू मटीरियल वर्ड दी आस रखेगा, जे तू ऐसिया अरदासा करता रह जाएगा, मैनू कचहरी च केस जिता दियो, मेरे घर मैनू पुत्र लै दियो, मेरा बिजनेस चला दियो, ये सब कुछ तू करेगा, ये मंगता रहेगा, पर सच नाल नहीं जुड़ सकेगा। तू होर आस रख लेना, जे वो तू आसा रखे मटीरियल वर्ड दियां, तेरिया आसा पूरिया होनगियां, पर तू उन्हां तक खचत रह जाएगा, सैटिस्फाइड कदे नहीं होएगा, तेनू कंटेंटमेंट कदे नहीं आएगी, तेनू लाख करोड़ी बंद ना पर हो जाएगा, तेनू सैटिस्फैक्शन नहीं मिलेगा, संतोख कदे नहीं आएगा। क्योंकि गुरु पातशाह फैसला करते ने रज ना कोई जीविया, पहुंच ना चलिया कोई। ज्ञानी जीव है सदा सत, ज्ञानी कौन है? जिहड़ा सतगुरु भाव सच दी विचार नाल जुड़िया रहिंदा है। वह की टेक रखता है? ताजीड़ है एक टेक तू लाए बिनाणी आस, वह एक टेक रखता है बस कि सच दे। अज असी यह कह देंदे हां जिहड़े लोकी बड़ा झूठ बोलते ने, बड़े फरेब के ढंग दे नाल माया कमाते ने, वह बड़े सुखी ने, वो सानू दिसदे ने, पर जदों असी इस विचार दे नाल सहमत हो जाने हां कि वह झूठ की कमाई दे नाल सुखी बैठे ने, तो इसका मतलब हो गया कि साडा अंदरला मन ये चाहता है कि असी भी उस तरह कर लईए। बिकॉज वी थिंक दैट विद द मटीरियल वर्ल्ड आई विल बी इन पीस, पर वो की हो जाता? जोर नाराज माल मन शोर, मन अंदर शोर है, मटीरियल वर्ड तो है साढ़े को, सारे सुख आराम ने, पर मन जल रहे, तड़प रहे, दुखी है, दूसरे नाल रेस करके, दूसरे नाल द्वैत करके। एक शब्द आंदा है, इस मन को बसंत की लगे ना सोए, बसंत चढ़दा है, हर साल नवे पत्ते आते ने, फुल आते ने, नवियां कोपलां, सब कुछ कायनात इच हरियावल आ जाती है नवी पतझड़ तो बाद, पर हर साल कायनात इच पतझड़ तो बाद हरियावल आ जाती है, साढ़े मन अंदर बसंत नहीं चढ़ता। गुरु पातशाह बड़ी कीमती एक सोच देंदे ने, कहंदे ने ए मन जलिया दूजे दोए, ए मन दूजे दे नाल द्वैत नाल, जैलस नाल, ईरखा नाल, हेटरेड नाल जलदा रहिंदा। जदों असी कहंदे आ फलाने माड़े कर्म कर करके बहुत अमीर बन गए ने और बड़े सुखी ने, इहदा मतलब असी उस रेस ही चाह के उस तरीके नाल सुखी होना चाहते हाँ, पर वह मृग तृष्णा हो जाती है, वह दूर दे ढोल सुहावने सानू पता महसूस होने शुरू हो जाते हैं। गुरु साहब कहते हैं सतगुर जेवड़ अवर ना कोई, मिल सतगुर पुरख ते आई है, तू सतगुर नाल जुड़, तू सच दी विचार नाल जुड़, क्योंकि एक अकाल पुरख नाल ओदे कारण ही जुड़िया जाता है। मिल सतगुर पुरख ते आई है, पुरख ਜਿਹੜਾ ਓਮਨੀ ਪ੍ਰੈਜੈਂਟ ਪਰਮਾਤਮਾ ਜਿਸ ਰਾਮ ਨੂੰ ਬੇਨਤੀ ਕਰ ਰਹੇ ਨੇ, ਜਿਹੜੇ ਰੱਬ ਜੀ ਨੂੰ, ਜਿਹੜੇ ਖੁਦਾ ਜੀ ਨੂੰ, ਜਿਹੜੇ ਇੱਕ ਪਰਮਾਤਮਾ ਵਾਹਿਗੁਰੂ ਅੱਲਾਹ ਖੁਦਾ ਰਾਮ ਰਹੀਮ ਨੂੰ ਬੇਨਤੀ ਕਰ ਰਹੇ ਨੇ, ਉਹ ਸਭ ਜਗ੍ਹਾ ਮੌਜੂਦ ਹੈ। ਉਹਦੇ ਨਾਲ ਜੁੜ ਜਾਵਾਂਗੇ। ਸਿਦਕ ਕਰ ਸਿਜਦਾ, ਮਨ ਕਰ ਮਕਸੂਦ, ਜੈ ਧਿਰ ਦੇਖਾਂ ਤੈ ਧਿਰ ਮੌਜੂਦ, ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਵਾਲਾ ਖੁਦਾ ਪਰਮਾਤਮਾ ਅੱਲਾ ਸਾਨੂੰ ਸਮਝ ਆ ਜਾਏਗਾ, ਜੇਕਰ ਸੱਚ ਨਾਲ ਜੁੜੇ ਰਹੀਏ। ਸਤਿਗੁਰ ਜੇਵੜ ਅਵਰ ਨਾ ਕੋਈ। ਅਸੀਂ ਇਹ ਵੀ ਨਹੀਂ ਕਹਿ ਸਕਦੇ ਹਾਂ ਕਿ ਕੇਵਲ ਕ੍ਰਿਸਚਨ ਬਣੋ ਤਾਂ ਹੀ ਤੁਹਾਡਾ ਪਾਰ ਉਤਾਰਾ ਹੋਏਗਾ। ਅਸੀਂ ਇਹ ਵੀ ਨਹੀਂ ਕਹਿ ਸਕਦੇ ਹਾਂ ਕਿ ਕੇਵਲ ਹਿੰਦੂ ਬਣੋ ਤਾਂ ਹੀ ਤੁਹਾਡੀ ਮੁਕਤੀ ਹੋਏਗੀ। ਅਸੀਂ ਇਹ ਵੀ ਨਹੀਂ ਕਹਿ ਸਕਦੇ ਹਾਂ ਕਿ ਕੇਵਲ ਬਾਣੀ ਪੜ੍ਹੋ ਤਾਂ ਹੀ ਤੁਹਾਡੀ ਮੁਕਤੀ ਹੋਏਗੀ। ਨਹੀਂ, ਅਸੀਂ ਕੁਛ ਵੀ ਨਹੀਂ ਕਹਿ ਸਕਦੇ ਹਾਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਆਪਣੀ ਬਾਣੀ ਅੰਦਰ ਇਹ ਫੈਸਲਾ ਦਿੰਦੇ ਨੇ, ਜਿੱਤ ਦੁਆਰਾ ਉਭਰੈ ਤਿੱਤੇ ਲਿਓ ਬਾਰ, ਤੂੰ ਜਿਸ ਮਰਜ਼ੀ ਡਰ ਤੋਂ ਆ ਪਰ ਸੱਚ ਦਾ ਉਹ ਤੇਰਾ ਰੱਬ ਜੀ ਨਾਲ ਮੇਲ ਹੋ ਜਾਏਗਾ, ਤੈਨੂੰ ਓਮਨੀ ਪ੍ਰੈਜੈਂਟ ਰੱਬ ਜੀ ਸਮਝ ਆ ਜਾਣਗੇ। ਜੇਕਰ ਅਸੀਂ ਇਸ ਤਰੀਕੇ ਨਾਲ ਵਿਚਾਰ ਕਰਾਂਗੇ ਤਾਂ ਅਸੀਂ ਇਹ ਨਹੀਂ ਕਹਾਂਗੇ ਕਿ ਕੇਵਲ ਸਾਡਾ ਧਰਮ ਵਧੀਆ ਹੈ। ਸਭ ਦਾ ਧਰਮ ਸਭ ਨੂੰ ਮੁਬਾਰਕ, ਪਰ ਸੱਚ ਦੀ ਵਿਚਾਰ ਤੇ ਜੇਕਰ ਟੁੱਟ ਪਵੀਏ, ਪਰ ਕਰਮ ਕਾਂਡ ਨਾਲ ਨਹੀਂ ਜੁੜਨਾ। ਕਰਮ ਕਾਂਡ ਨਾਲ ਜੁੜਨਾ ਧਰਮ ਨਹੀਂ ਹੈ। ਕਰਮ ਕਾਂਡ ਕਰਾਂਗੇ, ਰੋਜ਼ ਕਰਮ ਕਾਂਡ ਪੂਰਾ ਕਰ ਲਿਆ ਕਰਾਂਗੇ, ਸੋਚਾਂਗੇ ਮੈਂ ਧਰਮ ਕਰਮ ਕਰ ਲਿਆ, ਪਰ ਅਸੀਂ ਨਹੀਂ ਬਦਲ ਪਾਵਾਂਗੇ। ਅਸੀਂ ਉਹ ਰੱਬ ਜੀ ਸਾਰਿਆਂ ਵਿੱਚ, ਉਹ ਖੁਦਾ ਜੀ, ਉਹ ਰਾਮ ਜੀ ਸਾਰਿਆਂ ਵਿੱਚ ਨਹੀਂ ਦੇਖ ਪਾਵਾਂਗੇ। ਉਹ ਵਾਹਿਗੁਰੂ ਜੀ ਸਾਨੂੰ ਸਭ ਵਿੱਚ ਨਜ਼ਰ ਨਹੀਂ ਆ ਸਕੇਗਾ। ਫਿਰ ਅਸੀਂ ਆਪਣੇ ਕੋਰਨਰ ਵਿੱਚ ਟਰੈਪ ਹੋ ਜਾਵਾਂਗੇ। ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਇੱਕ ਅਕਾਲ ਪੁਰਖ ਸਭ ਜਗ੍ਹਾ ਨਜ਼ਰ ਆਏਗਾ। ਇਸ ਕਰਕੇ ਮੈਨੂੰ ਰਾਮ ਮੋਕੋ ਹਰਜਨ ਕਾਰ ਹੈ ਲਾਲ ਹੈ ਸੱਚ ਦੀ ਸੰਗਤ ਨੇ। ਅੱਗੇ ਕਹਿੰਦੇ ਸਤਿਗੁਰ ਸ਼ਰਨ ਪਰੇ ਤਿੰਨ ਪਾਇਆ, ਮੈਂ ਇਸ ਕਰਕੇ ਬੇਨਤੀ ਕਰ ਰਿਹਾ ਕਿਉਂਕਿ ਜਿਹੜੇ ਸਤਿਗੁਰ ਦੀ ਸ਼ਰਨ ਆ ਜਾਂਦੇ ਨੇ ਉਹਨੂੰ ਰੱਬ ਜੀ ਸਮਝ ਆ ਜਾਂਦੇ ਨੇ, ਉਹ ਰੱਬ ਦੀ ਸ਼ਰਨ ਪੈ ਜਾਂਦੇ ਨੇ। ਸਤਿਗੁਰ ਸ਼ਰਨ ਪਰੇ ਤਿੰਨ ਪਾਇਆ, ਮੇਰੇ ਠਾਕੁਰ ਲਾਜ ਰਖਾਈ ਹੈ, ਤਾਂ ਸਤਿਗੁਰ ਕੀ ਕਰਦਾ ਫਿਰ ਲਾਜ ਰੱਖ ਲੈਂਦਾ। ਲਾਜ ਕਿਵੇਂ ਰੱਖ ਲੈਂਦਾ? ਸਾਨੂੰ ਸੁਮਤ ਬਖਸ਼ ਦਿੰਦਾ। ਸਰ ਕਹਿੰਦੇ ਨੇ ਚੰਗਾ, ਅਪਸਰ ਕਹਿੰਦੇ ਨੇ ਮੰਦਾ, ਚੰਗੇ ਤੇ ਮੰਦੇ ਦੀ ਸੋਝੀ ਕਰਾ ਦਿੰਦਾ। ਸਾਨੂੰ ਨੌਲੇਜ ਹੋ ਜਾਂਦੀ ਹੈ, ਵੀ ਗੈਟ ਦਾ ਗਿਆਨ। ਉਹ ਸੱਚ ਤੇ ਝੂਠ ਦੀ ਵਿਚਾਰ ਵਾਲੀ ਪਰਖ ਦੀ ਅੱਖ ਦੇ ਦਿੰਦਾ, ਵਿਵੇਕ ਬੁੱਧੀ ਵਾਲਾ ਗਿਆਨ ਦੇ ਦਿੰਦਾ ਸਤਿਗੁਰ। ਇਸ ਕਰਕੇ ਸਾਨੂੰ ਸਤਿਗੁਰ ਦੇ ਗਿਆਨ, ਸੱਚ ਦੀ ਵਿਚਾਰ ਲੈਣ ਤੋਂ ਨਾਲ ਕੀ ਹੋ ਜਾਂਦਾ? ਸਾਨੂੰ ਸਮਝ ਪੈ ਜਾਂਦੀ ਹੈ ਕਿ ਇਹ ਚੰਗਾ ਹੈ ਤੇ ਇਹ ਮੰਦਾ ਹੈ, ਇਹ ਚੰਗਾ ਕੰਮ ਮੈਂ ਕਰਨਾ, ਮੰਦਾ ਨਹੀਂ ਕਰਨਾ, ਲਾਜ ਰੱਖ ਲਈ। ਇਹ ਨਹੀਂ ਹੈ ਕਿ ਅਸੀਂ ਮੰਦਾ ਕਰੀ ਜਾਈਏ ਤੇ ਪ੍ਰਾਰਥਨਾ ਅਰਦਾਸ ਕਰੀ ਜਾਈਏ ਵੀ ਮੇਰੀ ਲਾਜ ਰੱਖ ਲਈ। ਨੋ, ਦੈਨ ਦੈਟ ਕਾਇੰਡ ਆਫ ਗੋਡ ਇਜ਼ ਨੋਟ ਅਵੇਲੇਬਲ। ਰੱਬ ਸੱਚ ਦਾ ਤੇ ਸੱਚ ਨਾਲ ਜੁੜਦਾ। ਇਹ ਗੱਲ ਵੱਖਰੀ ਹੈ ਕਿ ਉਹ ਸਾਰੀ ਸ੍ਰਿਸ਼ਟੀ ਨੂੰ ਫੀਡ ਕਰਦਾ, ਦਿੰਦਾ ਦੇ, ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਏ, ਪਰ ਉਹ ਲਾਜ ਰੱਖਣ ਦਾ ਭਾਵ ਇਹ ਹੈ ਕਿ ਉਹ ਸਾਨੂੰ ਸੱਚ ਤੇ ਝੂਠ, ਚੰਗਾ ਤੇ ਮੰਦਾ ਦੀ ਪਰਖ ਵਾਲੀ ਅੱਖ ਦੇ ਦਿੰਦਾ। ਅੱਗੇ ਗੁਰੂ ਸਾਹਿਬ ਕਹਿੰਦੇ ਨੇ ਇੱਕ ਆਪਣੇ ਸਵਾਏ ਆਏ ਬਹਿ ਗੁਰ ਆ ਗਏ। ਇਸ ਪੰਕਤੀ ਨੂੰ ਥੋੜਾ ਧਿਆਨ ਨਾਲ ਸਮਝਦੇ। ਇੱਕ ਦੇ ਕੱਕੇ ਨੂੰ ਸਿਆਰੀ ਹੈ। ਜਦੋਂ ਅਸੀਂ ਕਦੇ ਬਾਣੀ ਪੜ੍ਹੀਏ ਜਾਂ ਕਿੱਥੇ ਕੀਰਤਨ ਸੁਣਦੇ ਹੋਈਏ ਜਾਂ ਕੋਈ ਟੇਪ ਸੁਣਦੇ ਹੋਈਏ ਤਾਂ ਅਸੀਂ ਆਪਣੀ ਆਦਤ ਪਾਈਏ ਕਿ ਅਸੀਂ ਸਾਹਮਣੇ ਅੰਮ੍ਰਿਤ ਕੀਰਤਨ ਖੋਲ੍ਹ ਕੇ ਰੱਖ ਲਈਏ ਅਤੇ ਉਸ ਸ਼ਬਦ ਨੂੰ ਵੇਖ ਵੇਖ ਕੇ ਪੜ੍ਹੀਏ, ਉਸਦੀ ਗ੍ਰੈਮੈਟੀਕਲ ਬਣਤਰ ਨੂੰ, ਵਿਆਕਰਣ ਨੂੰ ਅਤੇ ਉਸਦੀਆਂ ਜੋ ਗਿਣਤੀਆਂ ਲਿਖੀਆਂ ਉਹਨਾਂ ਦੇ ਅਨੁਸਾਰ। ਇੱਕ ਦੇ ਕੱਕੇ ਨੂੰ ਸਿਆਰੀ ਹੈ, ਭਾਵ ਕੀ ਹੋਇਆ? ਪਲੂਰਲ, ਬਹੁ ਵਚਨ ਬਣਾਇਆ, ਬਈ ਕਈ ਐਸੇ ਨੇ। ਜੇ ਇੱਕ ਸਿੰਗੂਲਰ ਦੀ ਗੱਲ ਚੱਲ ਰਹੀ ਹੁੰਦੀ ਇੱਕ ਵਚਨ ਵਾਲੇ ਦੀ ਤਾਂ ਇੱਕ ਦੇ ਕੱਕੇ ਨੂੰ ਔਂਕੜ ਹੋਣੀ ਸੀ, ਪਰ ਗੁਰੂ ਸਾਹਿਬ ਇੱਥੇ ਬਹੁ ਵਚਨ ਬਣਾਉਂਦੇ ਨੇ ਇੱਕ ਦੇ ਕੱਕੇ ਨੂੰ ਸਿਆਰੀ ਲਗਾ ਕੇ, ਬਈ ਕਈ ਐਸੇ ਆਪਣੇ ਸਵਾਏ ਆਏ ਬਹਿ ਗੁਰ ਆ ਗਏ। ਆਪਣੇ ਸਵਾਏ, ਆਪਣੇ ਸਵਾਰਥ ਵਾਸਤੇ ਆ ਕੇ ਗੁਰੂ ਦੇ ਅੱਗੇ ਬੈਠ ਜਾਂਦੇ ਨੇ। ਕਿਵੇਂ? ਜਿਉਂ ਬਗਲ ਸਮਾਧ ਲਗਾਈ ਹੈ, ਜਿਵੇਂ ਬਗਲਾ ਪਾਣੀ ਵਿੱਚ ਖੜਾ ਰਹਿੰਦਾ, ਇੱਕ ਟੰਗ ਚੁੱਕ ਕੇ ਅੱਖਾਂ ਬੰਦ ਕਰ ਲੈਂਦਾ ਤੇ ਸਮਾਧੀ ਲਾ ਲੈਂਦਾ। ਮੱਛੀ ਭੁਲੇਖੇ ਵਿੱਚ ਕੋਲੋਂ ਲੰਘਦੀ ਹੈ, ਇੱਕਦਮ ਉਹਨੂੰ ਪਕੜ ਲੈਂਦਾ। ਇਸ ਤਰ੍ਹਾਂ ਦੀ ਸਮਾਧੀ ਲਾ ਕੇ ਸਤਿਗੁਰ ਅੱਗੇ ਬੈਠ ਜਾਂਦੇ ਨੇ, ਪਰ ਆਉਂਦੇ ਕਿਸ ਕਰਕੇ ਨੇ? ਸਤਿਗੁਰ ਅੱਗੇ ਚਰਨ ਧੂੜ ਪਰਸਨ ਵਾਸਤੇ ਨਹੀਂ, ਸੱਚ ਦੀ ਵਿਚਾਰ ਲੈਣ ਵਾਸਤੇ ਨਹੀਂ ਆਉਂਦੇ ਨੇ, ਉਹ ਆਪਣੀ ਗੱਲ ਕਰਨ ਵਾਸਤੇ ਆਉਂਦੇ ਨੇ। ਬਈ ਮੇਰੀਆਂ ਇਹ ਪ੍ਰੋਬਲਮਸ ਨੇ, ਮੈਨੂੰ ਇਹ ਮਟੀਰੀਅਲ ਵਰਡ ਚੋਂ ਇਹ ਦੁਨਿਆਵੀ ਚੀਜ਼ਾਂ ਦੇ ਦੇ। ਪਰ ਜੇ ਸੱਚ ਦੀ ਵਿਚਾਰ ਲੈ ਲੈਣ ਤਾਂ ਉਹ ਰੱਬ ਜੀ ਨਾਲ ਜੁੜ ਜਾਣਗੇ, ਉਹ ਡਿਪਾਰਟਮੈਂਟ ਸਟੋਰ ਨਾਲ ਜੁੜ ਜਾਣਗੇ ਜਿਹਦੇ ਸਭ ਕੁਛ ਮਿਲਦਾ। ਜਿਸ ਤਰ੍ਹਾਂ ਅਸੀਂ ਅਖਾਣ ਕਰਦੇ ਨਾ, ਹਾਥੀ ਕੇ ਪਾਉਂ ਮੇਂ ਸਭ ਕਾ ਪਾਉਂ, ਜੇ ਅਸੀਂ ਪੂਰੇ ਉਹਦੇ ਨਾਲ ਜੁੜ ਜਾਈਏ ਰੱਬ ਜੀ ਨਾਲ, ਤਾਂ ਕੀ ਹੋਏਗਾ? ਫਿਰ ਸਾਨੂੰ ਇਹ ਦੁਨਿਆਵੀ ਚੀਜ਼ਾਂ ਦੇ ਸਵਾਰਥ ਤੋਂ ਉੱਪਰ ਉੱਠਣ ਦੀ ਜਾਚ ਆ ਜਾਏ। ਇੱਕ ਆਪਣੇ ਸਵਾਏ ਆਏ ਬਹਿ ਗੁਰ ਆ ਗਏ, ਅਸੀਂ ਸੋਚਣਾ ਕਿ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਾ ਕੇ ਜਾਂ ਜਿਸ ਜਿਸ ਰੱਬ ਜੀ ਨੂੰ ਅਸੀਂ ਮੰਨਦੇ ਹਾਂ ਉਹਨਾਂ ਦੇ ਅੱਗੇ ਜਾ ਕੇ ਸਿਰਫ ਆਪਣੇ ਸਵਾਰਥ ਵਾਸਤੇ ਤਾਂ ਨਹੀਂ ਬੈਠ ਜਾਂਦੇ। ਗੁਰੂ ਸਾਹਿਬ ਨੇ ਰਾਹ 'ਚ ਕਹਿ ਦਿੱਤਾ ਕਿ ਮੈਨੂੰ ਕਿਉਂ ਸੱਚ ਦੀ ਸੰਗਤ ਚਾਹੀਦੀ ਹੈ? ਵਿਚਾਰ ਵਾਸਤੇ, ਅੰਮ੍ਰਿਤ ਸਰੋਵਰ ਰੂਪੀ ਵਿਚਾਰ ਵਾਸਤੇ, ਜਿਹਦੇ ਨਾਲ ਮੇਰਾ ਜੀਵਨ ਬਦਲ ਜਾਏਗਾ, ਮੈਂ ਐਲੀਵੇਟ ਹੋ ਜਾਵਾਂਗਾ। ਇੱਕ ਆਪਣੇ ਸਵਾਏ ਆਏ ਬਹਿ ਗੁਰ ਆ ਗਿਆ ਮੇਰੇ ਉੱਤੇ ਤਾਂ ਨਹੀਂ ਟੁੱਕਦੀ। ਆਪਣੇ ਬਾਰੇ ਸੋਚੀਏ, ਸੈਲਫ ਐਨਾਲਿਸਿਸ ਕਰੀਏ, ਸਵੈ ਪੜਤਾਲ ਕਰੀਏ ਕਿ ਮੈਂ ਆਪਣੇ ਸਵਾਰਥ ਵਾਸਤੇ ਤਾਂ ਨਹੀਂ ਧਰਮ ਮੰਨਦਾ ਰਹਿੰਦਾ, ਕਰਮ ਕਾਂਡ ਇਸ ਕਰਕੇ ਤਾਂ ਨਹੀਂ ਕਰਦਾ ਰਹਿੰਦਾ ਵੀ ਮੇਰੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਹੋਣ। ਮੈਂ ਕਦੇ ਗੁਰੂ ਕੋਲ, ਸੱਚ ਦੀ ਵਿਚਾਰ ਕੋਲ ਕੁਛ ਲੈਣ ਕਦੇ ਗਿਆ, ਮੇਰਾ ਜੀਵਨ ਬਦਲ ਜਾਏਗਾ। ਗੁਰੂ ਸਾਹਿਬ ਕਹਿੰਦੇ ਬਗਲੇ ਵਾਂਗ ਸਮਾਧੀ ਲਾ ਕੇ ਕਈ ਆ ਕੇ ਬੈਠ ਜਾਂਦੇ ਨੇ, ਪਰ ਇਹ ਮੇਰੇ ਰਾਮ ਜੀ, ਇਹ ਮੇਰੇ ਖੁਦਾ ਜੀ, ਮੈਨੂੰ ਸੱਚ ਦੀ ਵਿਚਾਰ ਨਾਲ ਜੋੜ ਲਓ, ਸੱਚ ਦੀ ਸੰਗਤ ਦੀ ਸੇਵਾ ਮੈਨੂੰ ਲਾ ਲਓ। ਇਹ ਜਿਹੜੀ ਸੇਵਾ ਅਸੀਂ ਕਰਦੇ ਹਾਂ ਨਾ ਗੁਰਦੁਆਰਿਆਂ ਵਿੱਚ, ਲੰਗਰ ਪਕਾਉਂਦੇ ਹਾਂ, ਥੜੇ ਧੋਂਦੇ ਹਾਂ, ਪੋਚੇ ਮਾਰਦੇ ਹਾਂ, ਕੜਾ ਪ੍ਰਸ਼ਾਦ ਵਰਤਾਉਂਦੇ ਹਾਂ, ਦਰੀਆਂ ਝਾੜਦੇ ਹਾਂ, ਜੋੜਿਆਂ ਦੀ ਸੇਵਾ ਕਰਦੇ ਹਾਂ, ਇਹ ਸਾਰਾ ਕੀ ਹੈ? ਇੱਕ ਨਵੇਂ ਪੰਧ ਨੂੰ, ਬਿਗਨਰਸ ਨੂੰ ਉਸ ਪਾਸੇ ਲਿਆਉਣ ਦਾ ਢੰਗ ਹੈ। ਉਹ ਇਹ ਸੇਵਾ ਕਰਦਾ ਰਹਿੰਦਾ ਅਤੇ ਕਰਦਿਆਂ ਕਰਦਿਆਂ ਉਹਦੇ ਕੰਨ ਵਿੱਚ ਸੱਚ ਦੀ ਵਿਚਾਰ ਪੈਂਦੀ ਜਾਂਦੀ ਹੈ। ਇਹ ਬੜਾ ਸੋਹਣਾ ਇੱਕ ਪੂਰਨੇ ਪਾਏ ਨੇ, ਜਿਸ ਤਰ੍ਹਾਂ ਨਿੱਕੇ ਬੱਚੇ ਨੂੰ ਅਸੀਂ ਤਖਤੀ 'ਤੇ ਪੂਰਨੇ ਪਾ ਕੇ ਦਿੰਦੇ ਹਾਂ, ਉਹ ਸੇਵਾ ਕਰਦੇ ਰਹਿੰਦੇ ਹਾਂ। ਇਹ ਭਾਵ ਨਹੀਂ ਕਿ ਜਿਸ ਨੂੰ ਗਿਆਨ ਹੋ ਗਿਆ, ਸਮਝ ਹੋ ਗਈ, ਉਹ ਇਹ ਸੇਵਾ ਨਾ ਕਰੇ। ਜਦੋਂ ਸਮਝ ਪੈ ਜਾਏਗੀ ਫਿਰ ਜਦੋਂ ਅਸੀਂ ਸੇਵਾ ਕਰਾਂਗੇ, ਫਿਰ ਮਾਣ ਨਹੀਂ ਕਰਾਂਗੇ, ਫਿਰ ਜੋੜੇ ਚੁੱਕਣ ਵੇਲੇ, ਲੰਗਰ ਪਕਾਉਣ ਵੇਲੇ ਹਿੰਦੂ ਮੁਸਲਮਾਨ ਸਿੱਖ ਈਸਾਈ ਵਿਤਕਰਾ ਨਹੀਂ ਕਰਾਂਗੇ, ਸਾਰਿਆਂ ਨੂੰ ਇੱਕ ਬਰਾਬਰਤਾ ਦੀ ਅੱਖ ਨਾਲ ਦੇਖਾਂਗੇ। ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਸਾਨੂੰ ਨਜ਼ਰ ਆਉਣਗੇ, ਫਿਰ ਤਾਂ ਹੋਰ ਮਜ਼ਾ ਆ ਜਾਏਗਾ। ਸੇਵਾ ਅਸੀਂ ਪਹਿਲਾਂ ਵੀ ਕਰਦੇ ਸਾਂ, ਲੇਕਿਨ ਸੱਚ ਦੀ ਵਿਚਾਰ ਜਦੋਂ ਕੰਨੀ ਪਈ, ਉਸ ਤੋਂ ਬਾਅਦ ਹੋਰ ਸਮਝ ਆ ਗਈ, ਫਿਰ ਸੇਵਾ ਕਰ ਰਹੇ ਹਾਂ, ਪਰ ਅਸੀਂ ਬਦਲ ਗਏ। ਕਿਤਨਾ ਸੱਚ ਦੀ ਸੰਗਤ ਦੀ ਵਿਚਾਰ ਨਾਲ ਸਾਨੂੰ ਫਾਇਦਾ ਹੋ ਜਾਂਦਾ, ਹੁਣ ਹੋਰ ਅਸੀਂ ਨਿਮਰਤਾ ਨਾਲ ਕਰਦੇ ਹਾਂ। ਫਿਰ ਅਸੀਂ ਜੋੜਿਆਂ ਦੀ ਸੇਵਾ ਕਰਨ ਵੇਲੇ ਅਮੀਰ ਗਰੀਬ ਨਹੀਂ ਦੇਖਦੇ ਹਾਂ, ਹਿੰਦੂ ਮੁਸਲਮਾਨ ਸਿੱਖ ਈਸਾਈ ਨਹੀਂ ਦੇਖਦੇ, ਸਾਰਿਆਂ ਸਾਨੂੰ ਮਿੱਠੀ ਨਜ਼ਰ ਪ੍ਰਾਪਤ ਹੋ ਗਈ। ਜਦੋਂ ਲੰਗਰ ਵਰਤਾਉਂਦੇ ਹਾਂ, ਕਿਸੇ ਨਾਲ ਕੌੜੇ ਬੋਲ ਨਹੀਂ ਬੋਲਦੇ ਹਾਂ, ਸੱਚ ਦੀ ਵਿਚਾਰ ਮਿਲ ਗਈ। ਬਗਲੇ ਵਾਂਗੂ ਸਮਾਧੀ ਲਾ ਕੇ ਗੁਰੂ ਦੇ ਦਰ ਤੇ ਨਹੀਂ ਆਏ ਸੀ, ਪਰ ਗੁਰੂ ਦੇ ਦਰ ਤੇ ਚਰਨ ਧੂੜ ਪਰਸਨ ਆਏ ਸਾਂ, ਭਾਵ ਨਮਰਤਾ ਨਾਲ ਸੇਵਾ ਕਰਨ ਆਏ ਸਾਂ, ਪਰ ਗੁਰੂ ਨੇ ਸੱਚ ਕੰਨ ਹੀ ਪਾ ਦਿੱਤਾ, ਜੀਵਨ ਬਦਲ ਗਿਆ। ਹੁਣ ਅਸੀਂ ਲੋਕਾਂ ਨੂੰ ਲੰਗਰ ਵਰਤਾਉਣ ਵੇਲੇ ਵਿਤਕਰਾ ਨਹੀਂ ਕਰਦੇ ਹਾਂ, ਕੌੜਾ ਬੋਲ ਨਹੀਂ ਬੋਲਦੇ ਹਾਂ। ਕਿਉਂ? ਕਿਉਂਕਿ ਜਿਹੜਾ ਸਤਿਗੁਰ ਹੈ ਉਹ ਕੌਣ ਹੈ? ਸੱਚ ਦੀ ਸੰਗਤ ਨੇ ਮੈਨੂੰ ਉਸ ਰੱਬ ਜੀ ਨਾਲ ਮਿਲਾ ਦਿੱਤਾ, ਤੇ ਰੱਬ ਜੀ ਕੌਣ ਨੇ? ਮਿੱਠ ਬੋਲੜਾ ਜੀ, ਹਰ ਸੱਜਣ ਸਵਾਮੀ ਮੋਰਾ, ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਉਹ ਸਾਨੂੰ ਸਿਖਾ ਦਿੱਤਾ ਜਾਂਦਾ। ਇਸ ਕਰਕੇ ਅਸੀਂ ਲੋਕਾਂ ਨਾਲ ਲੰਗਰ ਵਰਤਾਉਣ ਵੇਲੇ ਵੀ ਮਿੱਠਾ ਬੋਲਦੇ ਹਾਂ। ਵਿਚਾਰ ਮਿਲ ਗਈ, ਵਿਵੇਕ ਬੁੱਧੀ ਮਿਲ ਗਈ, ਮਤੇ ਨਾ ਹੋਏ ਨਾ ਕਿ ਲੰਗਰ ਵਰਤਾਉਂਦਾ ਰਹਿ ਜਾਵਾਂ ਤੇ ਗੁਰੂ ਦੀ ਮਤ ਲਵਾਂ ਨਾ, ਲੋਕਾਂ ਨਾਲ ਕੌੜਾ ਬੋਲਦਾ ਰਹਾਂ ਤੇ ਮੇਰੇ ਲੰਗਰ ਵਰਤਾਉਣ ਦੀ ਸੇਵਾ ਵਿਅਰਥ ਨਾ ਚਲੀ ਜਾਏ, ਜੋੜਿਆਂ ਦੀ ਸੇਵਾ ਵਿਅਰਥ ਨਾ ਚਲੀ ਜਾਏ ਕਿਸੇ ਵੀ ਕਿਸਮ ਦੀ। ਸੋ ਇਹ ਲੀਡ ਹੈ, ਦਿਸ ਇਜ਼ ਕਾਇੰਡ ਆਫ ਅਪਰੋਚ ਟੂ ਰੀਚ ਟੂ ਦਾ ਸੱਚ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਉਹ ਪਾਣੀ ਪੱਖਾ ਪੀਸੋ ਸੰਤ ਆ ਗਿਆ। ਪੱਗ ਮਾਲ ਮਾਲ ਧੂੜ ਮੁੱਕ ਲਾਈ ਨਮਰਤਾ ਨਾਲ। ਅੱਗੇ ਕਹਿੰਦੇ ਹਨ ਬਗਲਾ ਕਾਗ ਨੀਚ ਕੀ ਸੰਗਤ। ਇੱਥੇ ਆ ਕੇ ਸ਼ਬਦ ਦੇ ਰਹਾਓ ਦੇ ਨਾਲ ਮਿਲਾ ਕੇ ਗੁਰੂ ਸਾਹਿਬ ਸ਼ਬਦ ਦੇ ਸਾਰੇ ਰਿਜ਼ਲਟੈਂਟ ਨੂੰ ਸਮਝਾਉਂਦੇ ਨੇ। ਕੀ ਸਮਝਾਉਂਦੇ ਹਨ? ਜਿਹੜਾ ਬਗਲਾ ਹੈ ਉਹ ਕਾਂ ਦੀ ਨੀਚ ਵਾਲੀ ਸੰਗਤ ਕਰਦਾ ਹੈ। ਅਸੀਂ ਸੋਚੀਏ ਕਿ ਮੈਂ ਨਿੰਦਾ ਕਰਨ ਵਾਲੇ ਮਨੁੱਖਾਂ ਨਾਲ ਹੀ ਬਹਿਣਾ ਹੈ ਸਾਰੀ ਉਮਰ, ਜਾਂ ਅਸੀਂ ਬਗਲੇ ਆ ਜਾਂ ਕਾਂ। ਕਿਉਂਕਿ ਕਾਂ ਦੀ ਬਿਰਤੀ ਕੀ ਹੈ? ਉਸਨੇ ਵੀ ਡੱਡੂ ਮੱਛੀਆਂ ਮਰੇ ਹੋਏ ਚੂਹੇ ਇਸ ਕਿਸਮ ਦੀ ਨੀਵੀਆਂ ਚੀਜ਼ਾਂ ਵੱਲ ਧਿਆਨ ਪਾਉਣਾ ਹੈ, ਅਤੇ ਬਗਲਾ ਵੀ ਇਸ ਤਰ੍ਹਾਂ ਹੀ ਕਰਦਾ। ਇਹ ਦੋਵੇਂ ਰਲ ਕੇ ਨੀਚ ਦੀ ਸੰਗਤ ਕਰਦੇ ਰਹਿੰਦੇ। ਬਗਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਬਿਖੂ ਮੁੱਖ ਲਾਈ ਹੈ। ਬਿਖ ਰੂਪੀ ਮਾੜੀਆਂ ਚੀਜ਼ਾਂ ਮੂੰਹ 'ਚ ਪਾਉਂਦੇ ਰਹਿੰਦੇ ਨੇ। ਅਸੀਂ ਸੋਚੀਏ, ਅਸੀਂ ਜਦੋਂ ਇੱਕ ਦੂਸਰੇ ਨੂੰ ਟੈਲੀਫੋਨ ਕਰਦੇ ਹਾਂ ਉਹਦੇ 'ਤੇ ਸੱਚ ਦੀ ਵਿਚਾਰ ਨਹੀਂ ਕਰਦੇ, ਮੰਦੀਆਂ ਗੱਲਾਂ, ਕਿਸੇ ਦੀ ਨਿੰਦਾ, ਬਸ ਇਹ ਬਿਖੂ ਮੁੱਖ ਲਾਈਏ। ਬਿਖ ਕੀ ਹੈ? ਪੋਇਜ਼ਨ, ਜ਼ਹਿਰ ਰੂਪੀਆਂ ਚੀਜ਼ਾਂ ਖਾਣਾ। ਤਾਂ ਅਸੀਂ ਆਪਣੇ ਬਾਰੇ ਆਪਣੇ ਸਾਰਿਆਂ ਨੂੰ ਦੱਸ ਦਈਏ ਵੀ ਮੈਨੂੰ ਕੀ ਚਾਹੀਦਾ। ਮੈਂ ਤਾਂ ਇੱਕ ਵਾਰੀ ਪੜ੍ਹ ਰਿਹਾ ਸਾਂ, ਇੱਕ ਮਨੁੱਖ ਕਹਿੰਦਾ ਮੈਂ ਗੱਡੀ 'ਚ ਬੈਠਾ ਅਤੇ ਮੈਨੂੰ ਕਿਸੇ ਨੇ ਕਿਹਾ ਇਹ ਮੈਗਜ਼ੀਨ ਪੜ੍ਹ ਲਓ। ਉਸਨੇ ਕਿਹਾ ਮੈਂ ਨਹੀਂ ਪੜ੍ਹ ਲਈ। ਉਹਨੇ ਕਿਹਾ ਇਹ ਅਖਬਾਰ ਪੜ੍ਹ ਲਓ। ਕਹਿੰਦਾ ਮੈਂ ਨਹੀਂ ਪੜ੍ਹ ਲਈ। ਆਖਿਰ ਦੋ ਤਿੰਨ ਚੀਜ਼ਾਂ ਔਫਰ ਕਰਨ ਤੋਂ ਬਾਅਦ ਉਹ ਕਹਿੰਦਾ ਮੈਂ ਉਸਨੂੰ ਮਨ੍ਹਾ ਕਰ ਦਿੱਤਾ ਨਹੀਂ ਪੜ੍ਹਨਾ। ਤਾਂ ਉਸਨੇ ਪੁੱਛਿਆ ਕਿਉਂ ਨਹੀਂ ਪੜ੍ਹਨਾ? ਕਹਿੰਦਾ ਮੈਂ ਇਹ ਵਿਚਾਰ ਕਰਨਾ ਚਾਹੁੰਦਾ ਕਿ ਜੇਕਰ ਸਾਡੇ ਘਰ ਦੇ ਬਾਹਰ ਕੋਈ ਗੁੱਦੜ ਸੁੱਟ ਜਾਏ, ਕੂੜਾ ਕਰਕਟ, ਤਾਂ ਅਸੀਂ ਉਸਦੇ ਨਾਲ ਲੜਾਂਗੇ। ਪਰ ਜੇ ਕੋਈ ਸਾਡੇ ਡਰਾਇੰਗ ਰੂਮ ਵਿੱਚ ਗੁੱਦੜ ਸੁੱਟ ਜਾਏ ਫਿਰ ਤਾਂ ਅਸੀਂ ਜ਼ਰੂਰ ਉਹਦੇ ਨਾਲ ਹਾਥਾ ਪਾਈ ਤੱਕ ਆ ਜਾਂਦੇ ਹਾਂ। ਬਰਦਾਸ਼ਤ ਨਹੀਂ ਕਰਦੇ ਹਾਂ ਵੀ ਮੇਰੇ ਡਰਾਇੰਗ ਰੂਮ ਵਿੱਚ ਗੰਦਗੀ ਪਾਓ। ਪਰ ਉਹ ਕਹਿੰਦਾ ਸਾਡੇ ਦਿਮਾਗ 'ਚ ਰੋਜ਼ ਕੂੜਾ ਸੁੱਟ ਰਹੇ ਨੇ, ਅਸੀਂ ਕਿਉਂ ਆਪਣੇ ਦਿਮਾਗ 'ਚ ਕੂੜਾ ਪਾਈਏ? ਸਾਨੂੰ ਕੋਈ ਮੰਦੀ ਗੱਲ ਸੁਣਾਉਣ ਲੱਗੇ ਟੈਲੀਫੋਨ 'ਤੇ ਜਾਂ ਪਰਸਨਲੀ ਮਿਲ ਕੇ, ਅਸੀਂ ਉਹਨੂੰ ਕਹੀਏ ਮੈਨੂੰ ਸੱਚ ਦੀ ਵਿਚਾਰ ਸੁਣਾ, ਮੇਰੇ ਡਰਾਇੰਗ ਰੂਪੀ ਮਨ ਦਿਮਾਗ ਵਿੱਚ ਕੂੜਾ ਨਾ ਪਾ, ਮੈਨੂੰ ਸੱਚ ਦੀ ਵਿਚਾਰ ਸੁਣਾ। ਮੈਂ ਬਗਲੇ 'ਤੇ ਕਾਗ ਦੀ ਸੰਗਤ ਨਹੀਂ ਬਣਨਾ ਚਾਹੁੰਦਾ। ਬਗਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਬਿਖੂ ਮੁੱਖ ਲਾਈ ਹੈ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਮੈਨੂੰ ਉਹ ਵਾਲੀ ਸੰਗਤ ਨਹੀਂ ਚਾਹੀਦੀ, ਮੈਨੂੰ ਕੀ ਕਰ, ਨਾਨਕ ਮੇਲ ਮੇਲ ਪ੍ਰਭ ਸੰਗਤ। ਨਾਨਕ ਜੀ ਕਹਿੰਦੇ ਨੇ, ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ, ਮੈਨੂੰ ਸੱਚ ਦੀ ਸੰਗਤ ਨਾਲ ਮਿਲਾ ਲੈ। ਕਿਹੜੀ? ਹਰ ਜਨ ਕਾਰ ਲਾਈ, ਉਹੀ ਉਹ ਜਨ ਜੇ ਵਡ ਭਾਗ ਹੋਵੇ ਵੱਡ ਮੇਰੇ ਜਨ ਮਿਲਦਿਆਂ ਢਿੱਲ ਲਾਂਗੇ। ਸੱਚ ਦੀ ਸੰਗਤ ਮੈਨੂੰ ਉਹ ਸੰਗਤ ਨਾਲ ਮਿਲਾ ਲੈ। ਉਸ ਸੰਗਤ ਨਾਲ ਮਿਲ ਕੇ ਕੀ ਹੋਏਗਾ? ਮੇਰੀ ਕਾਂ ਬਿਰਤੀ ਹੈ। ਇਸ ਪੁਆਇੰਟ ਨੂੰ ਠੀਕ ਤਰੀਕੇ ਨਾਲ ਸਮਝ ਲਈਏ। ਮਿਲ ਸੰਗਤ ਹੰਸ ਕਰਾਈਏ। ਅਸੀਂ ਇਹ ਤਸ਼ਬੀਹ ਦਿੰਦੇ ਹਾਂ ਕਿ ਹੰਸਾਂ ਦਾ ਕੰਮ ਕੀ ਹੈ? ਹੰਸਾਂ ਹੀਰਾ ਮੋਤੀ ਚੁਗਣਾ, ਇਹ ਹੰਸਾਂ ਕਾ ਖਾਣਾ। ਉਹ ਹੀਰੇ ਮੋਤੀ ਚੁਗਦੇ ਨੇ, ਉਹ ਚੰਗੀਆਂ ਚੀਜ਼ਾਂ ਚੁਗਦੇ ਨੇ। ਪਰ ਕਾਂ ਅਤੇ ਬਗਲਾ ਪੋਇਜ਼ਨਸ ਚੀਜ਼ਾਂ, ਮਾੜੀਆਂ ਮੁਰਦਾਰ ਚੀਜ਼ਾਂ ਖਾਂਦੇ ਨੇ। ਪਰ ਮੇਰੀ ਬਿਰਤੀ ਕਾਂ ਬਿਰਤੀ ਹੈ। ਇਹ ਮੇਰੇ ਪਾਤਸ਼ਾਹ ਜੀ, ਮੈਂ ਮਾੜੀਆਂ ਨੀਵੀਆਂ ਸੋਚਾਂ ਸੋਚਦਾ ਰਹਿੰਦਾ, ਇਸ ਕਰਕੇ ਢੀਪ ਢਹਿੰਦੀਆਂ ਗੱਲਾਂ 'ਚ ਰਹਿੰਦਾ, ਇਸ ਕਰਕੇ ਡੀਮੋਰਲਾਈਜ਼ਡ ਰਹਿੰਦਾ, ਇਸ ਕਰਕੇ ਹਮੇਸ਼ਾ ਪੈਸੀਮਿਸਟਿਕ ਸੋਚ ਰਹਿੰਦੀ ਹੈ, ਇਸ ਕਰਕੇ ਕੋਈ ਵੀ ਕੰਮ ਹੋ ਰਿਹਾ ਤਾਂ ਮੈਨੂੰ ਨੈਗੇਟਿਵ ਥੋਟ ਬਣ ਜਾਂਦੀ। ਜੇ ਮੈਂ ਚਿੜਦੀਆਂ ਗੱਲਾਂ 'ਚ ਆ ਸਕਦਾ ਤਾਂ ਮੇਰੀ ਹੰਸ ਬਿਰਤੀ ਬਣ ਜਾਏਗੀ। ਨੀਵੀਂ ਸੋਚ ਹੁੰਦੀ ਹੈ ਨਾ ਕਾਂ ਦੀ, ਤਾਂ ਮੇਰੀ ਨੀਵੀਂ ਸੋਚ ਹੈ ਮੈਨੂੰ ਸੱਚ ਦੀ ਸੰਗਤ ਨਾਲ ਮਿਲਾ ਦਿਓ ਮੇਰੇ ਖੁਦਾ ਜੀ, ਰੱਬ ਜੀ, ਮੇਰੇ ਰਾਮ ਜੀ, ਮੇਰੇ ਅੱਲਾ ਜੀ, ਮੇਰੇ ਵਾਹਿਗੁਰੂ ਜੀ। ਉਹਦੇ ਨਾਲ ਕੀ ਹੋਏਗਾ? ਮੇਰੀ ਕਾਂ ਬਿਰਤੀ ਬਦਲ ਕੇ ਹੰਸ ਬਿਰਤੀ ਬਣ ਜਾਏਗੀ। ਦੈਟਸ ਵਾਈ ਆਈ ਬੈਗ ਟੂ ਯੂ ਟੂ ਗੈਟ ਮੀ ਸੱਚ ਦੀ ਸੰਗਤ ਵਾਲੇ ਜਨ। ਨਾਨਕ ਮੇਲ ਮੇਲ ਪ੍ਰਭ ਸੰਗਤ, ਮਿਲ ਸੰਗਤ, ਸੰਗਤ ਦੇ ਵਿੱਚ ਕੀ ਹੋ ਜਾਏਗਾ? ਮੈਨੂੰ ਹੰਸ ਕਰਾਈਏ, ਮੈਂ ਹੰਸ ਬਣ ਜਾਵਾਂਗਾ। ਇਹ ਵਿਚਾਰ ਨੂੰ ਅਸੀਂ ਠੀਕ ਤਰੀਕੇ ਨਾਲ ਸਮਝ ਲਵਾਂਗੇ ਨਾ, ਫਿਰ ਅਸੀਂ ਇਹ ਨਹੀਂ ਸਮਝਾਂਗੇ ਬਈ ਕਿਸੇ ਖਾਸ ਜਗ੍ਹਾ ਕਿਸੇ ਪਾਣੀ ਵਿੱਚ ਨਹਾ ਕੇ ਅਸੀਂ ਪਵਿੱਤਰ ਹੋ ਜਾਵਾਂਗੇ, ਕਿਉਂਕਿ ਉਸਦੇ ਬਾਰੇ ਗੁਰੂ ਪਾਤਸ਼ਾਹ ਜੀ ਦੀ ਬੜੀ ਖੁੱਲ੍ਹ ਕੇ ਵਿਚਾਰ ਹੈ। ਗੁਰਬਾਣੀ ਇਸੇ ਕਰਕੇ ਸਾਰੀ ਦੁਨੀਆਂ ਵਿੱਚ ਵਿਕੋਲਿਤਰੀ ਹੈ। ਵਿਕੋਲਿਤਰੀ ਮੀਨਸ ਮੋਸਟ ਐਕਸਕਲੂਸਿਵ ਥਾਟ, ਸਭ ਤੋਂ ਵੱਖ ਕਿਸਮ ਦੀ ਥਾਟ ਦੱਸਦੀ ਹੈ ਬਾਣੀ ਕਿ ਜੇਕਰ ਪਾਣੀ ਦੇ ਨਹਾਉਣ ਨਾਲ ਕੋਈ ਮਨੁੱਖ ਬਦਲਦਾ ਹੋਵੇ, ਭਾਵ ਜਲ ਕੇ ਮੱਜਣ, ਮੱਜਣ ਹੁੰਦਾ ਇਸ਼ਨਾਨ, ਜਲ ਕੇ ਮੱਜਣ ਜੇ ਗੱਤ ਹੋਵੇ, ਨਿਤ ਨਿਤ ਮੈਂਢਕ ਨਾ ਆਵੇ, ਉੱਥੇ ਮੈਂਢਕ ਡੱਡੂ ਮੱਛੀਆਂ ਨਹਾਉਂਦੇ ਨੇ, ਪਰ ਜੇ ਕਦੇ ਕੋਈ ਕਾਂ ਬਦਲਦਾ ਹੋਵੇ ਤੇ ਅੱਜ ਵੀ ਉੱਥੇ ਕਾਂ ਨਹਾਉਂਦੇ ਨੇ, ਉਹ ਬਦਲਦੇ ਨਹੀਂ ਨੇ। ਗੁਰੂ ਰਾਮਦਾਸ ਪਾਤਸ਼ਾਹ ਬਾਣੀ ਰੂਪੀ ਸੱਚ ਦੀ ਵਿਚਾਰ ਵਾਲੀ ਸੰਗਤ ਦੇ ਸਰੋਵਰ ਵਿੱਚ ਸਾਨੂੰ ਇਸ਼ਨਾਨ ਕਰਾ ਦਿੰਦੇ ਨੇ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਇਹੀ ਵਿਚਾਰ ਰਾਹੋ ਚ ਕਰਦੇ ਨੇ, ਇਹ ਵਿਚਾਰ ਇਸ ਸ਼ਬਦ ਦੇ ਰਿਜ਼ਲਟੈਂਟ ਵਿੱਚ ਆਖਰੀ ਪੰਕਤੀ ਸਮਝਾ ਦਿੰਦੇ ਨੇ। ਨਾਨਕ ਮੇਲ ਮੇਲ ਪ੍ਰਭ ਸੰਗਤ, ਮਿਲ ਸੰਗਤ ਹੰਸ ਕਰਾਈਏ, ਮੈਂ ਹੰਸ ਬਣ ਜਾਵਾਂਗਾ, ਮੇਰਾ ਜੀਵਨ ਬਦਲ ਜਾਏਗਾ, ਮੈਂ ਕਾਂ ਬਿਰਤੀ ਤੋਂ ਐਲੀਵੇਟ ਹੋ ਜਾਵਾਂਗਾ, ਟ੍ਰਾਂਸਫੋਰਮ ਹੋ ਜਾਵਾਂਗਾ, ਮੇਰਾ ਜੀਵਨ ਬਦਲ ਜਾਏਗਾ। ਪਰ ਅਸੀਂ ਇਹ ਨਹੀਂ ਕਰਦੇ ਹਾਂ, ਕਿਉਂ? ਕਿਉਂਕਿ ਅਸੀਂ ਰੱਬ ਜੀ ਨੂੰ ਮਿਲਣਾ ਚਾਹੁੰਦੇ ਹੀ ਨਹੀਂ ਹਾਂ। ਵੈਸੇ ਤਾਂ ਇਹ ਵੀ ਵਿਚਾਰ ਸੋਚਣ ਵਾਲੀ ਹੈ ਕਿ ਗੁਰਬਾਣੀ ਇਹ ਨਹੀਂ ਕਹਿੰਦੀ ਹੈ ਰੱਬ ਜੀ ਨੂੰ ਕਿਸ ਤਰ੍ਹਾਂ ਮਿਲੋ, ਕਿਉਂਕਿ ਪਹਿਲਾਂ ਹੀ ਗੁਰਬਾਣੀ ਇੱਥੋਂ ਸੱਚ ਦੀ ਵਿਚਾਰ ਦਿੰਦੀ ਹੈ ਕਿ ਰੱਬ ਜੀ ਤੋਂ ਵਿਛੜੇ ਹੀ ਨਹੀਂ ਹਾਂ, ਵੀ ਆਰ ਨੋਟ ਡਿਪਾਰਟਿਡ ਫਰੋਮ ਗੋਡ। ਜਿਹਦੇ ਤੋਂ ਵਿਛੜੇ ਹੀ ਨਹੀਂ ਹਾਂ ਉਹਨੂੰ ਕਿਹਦਾ ਮਿਲਣਾ? ਸਿਰਫ ਰਿਅਲਾਈਜ਼ ਨਹੀਂ ਕਰ ਪਾ ਰਹੇ। ਮੱਛੀ ਸਾਗਰ ਵਿੱਚ ਰਹਿੰਦੀ ਹੈ, ਤੂੰ ਦਰਿਆਓ ਦਾਨਾ ਬੀਨਾ, ਮੈਂ ਮੱਛਲੀ ਕੈਸੇ ਅੰਤ ਲਹਾਂ, ਮੱਛੀ ਦਰਿਆ ਦੇ ਵਿੱਚ ਹੈ। ਇਸ ਤਰ੍ਹਾਂ ਰੱਬ ਦੀ ਹੈ ਸ੍ਰਿਸ਼ਟੀ, ਹੈ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਰੱਬ ਜੀ ਹੈ ਸ੍ਰਿਸ਼ਟੀ 'ਚ ਹੀ ਨੇ, ਅਤੇ ਅਸੀਂ ਸ੍ਰਿਸ਼ਟੀ 'ਚ ਰਹਿੰਦੇ ਹਾਂ ਜਿਸ ਤਰ੍ਹਾਂ ਮੱਛੀ ਸਾਗਰ 'ਚ ਰਹਿੰਦੀ ਹੈ। ਇਹ ਸੱਚੇ ਦੀ ਧਰਮਸ਼ਾਲ ਹੈ, ਅਸੀਂ ਉਹਦੇ 'ਚ ਰਹਿੰਦੇ ਹਾਂ। ਪਰ ਰੱਬ ਜੀ ਤੋਂ ਜੇ ਅਸੀਂ ਵਿਛੜੇ ਹੀ ਨਹੀਂ ਹਾਂ, ਉਸਨੂੰ ਰਿਅਲਾਈਜ਼ ਨਹੀਂ ਕਰਨਾ ਚਾਹੁੰਦੇ, ਅਸੀਂ ਆਪਣਾ ਜੀਵਨ ਬਦਲਣਾ ਨਹੀਂ ਚਾਹੁੰਦੇ। ਜਿਸ ਤਰ੍ਹਾਂ ਇੱਕ ਵਿਚਾਰ ਅਸੀਂ ਕੀ ਕਰਦੇ ਹਾਂ, ਇੱਕ ਮਨੁੱਖ ਕਹਿੰਦਾ ਹੈ ਮੈਂ ਲੋਕਾਂ ਨੂੰ ਪੁੱਛਦਾ ਸਾਂ ਰੱਬ ਜੀ ਕਿੱਥੇ ਨੇ, ਮੈਨੂੰ ਰੱਬ ਜੀ ਮਿਲਾ। ਤਾਂ ਉਹ ਕਹਿੰਦਾ ਇੱਕ ਵਾਰੀ ਜਿੱਥੇ ਕੋਈ ਮਨੁੱਖ ਰਸਤਾ ਦੱਸਦਾ ਸੀ ਉਸ ਥਾਂ ਮੈਂ ਜਾਂਦਾ ਸਾਂ ਪਰ ਰੱਬ ਜੀ ਮਿਲਦੇ ਨਹੀਂ ਸਨ। ਪਰ ਇੱਕ ਵਾਰੀ ਬਹੁਤ ਹੀ ਚੰਗੇ ਮਨੁੱਖ ਨੇ ਮੈਨੂੰ ਬੜੇ ਪਾਏਦਾਰ ਜਿਹਦੇ 'ਤੇ ਵਿਸ਼ਵਾਸ ਕੀਤਾ ਜਾ ਸਕਦਾ ਸੀ, ਉਸਨੇ ਦੱਸਿਆ 4 ਨੰਬਰ ਗਲੀ ਦੇ ਦੂਸਰੇ ਮਕਾਨ ਦੂਸਰੀ ਛੱਤ ਉੱਤੇ ਰੱਬ ਜੀ ਆ ਕੇ ਬੈਠੇ ਹੋਏ। ਕਹਿੰਦਾ ਮੈਂ ਬੜਾ ਚਾਈ ਚਾਈ ਗਿਆ, ਮੈਂ ਪੌੜੀਆਂ ਚੜ੍ਹ ਰਿਹਾ ਸੀ, ਮੈਂ ਸੋਚਿਆ ਰੱਬ ਜੀ ਮਿਲ ਗਏ ਤਾਂ ਮੈਨੂੰ ਬਦਲਣਾ ਪੈ ਜਾਏਗਾ, ਮੈਨੂੰ ਕਾਂ ਬਿਰਤੀ ਮਾੜੀ ਸੋਚ ਛੱਡਣੀ ਪੈ ਜਾਏਗੀ, ਮੈਨੂੰ ਹਿਪੋਕ੍ਰੇਸੀ ਛੋੜਨੀ ਪੈ ਜਾਏਗੀ ਜੇ ਰੱਬ ਜੀ ਮਿਲ ਪਏ। ਤਾਂ ਕਹਿੰਦਾ ਮੈਂ ਜਾ ਕੇ ਬੂਹਾ ਖੜਕਾਉਣ ਦੀ ਬਜਾਏ ਬਾਹਰੋਂ ਕੁੰਡਾ ਮਾਰ ਦਿੱਤਾ, ਮਤੇ ਰੱਬ ਜੀ ਮੈਨੂੰ ਆਵਾਜ਼ ਮਾਰ ਕੇ ਬੁਲਾ ਲੈਣ, ਪੌੜੀਆਂ ਉਤਰ ਕੇ ਮੈਂ ਗਲੀ ਔਰ ਮਕਾਨ ਭੁਲਾ ਦਿੱਤਾ। ਵਿਅੰਗ ਦਿੱਤਾ ਕਿ ਅਸੀਂ ਸੱਚ ਨੂੰ ਸੁਣਦੇ ਹਾਂ ਪਰ ਸਿਰਫ ਲੋਕਾਂ ਨਾਲ ਡਿਸਕਸ ਕਰਨ ਵਾਸਤੇ, 4 ਬੰਦਿਆਂ ਦੇ ਵਿੱਚ ਸਿਰਫ ਆਪਣੀ ਗਿਆਨ ਨੂੰ ਸ਼ੋ ਆਫ ਕਰਨ ਵਾਸਤੇ। ਜਾਂ ਤਾਂ ਅਸੀਂ ਸੱਚ ਸੁਣਦੇ ਹੀ ਨਹੀਂ, ਸਾਡਾ ਚਿੱਤ ਕਠੋਰ ਹੋਏ ਨਾ ਫਿਰ ਤਾਂ ਸੱਚ ਸੁਣਦੇ ਹੀ ਨਹੀਂ। ਪਰ ਜਿਹੜੇ ਕਈ ਸੁਣ ਲੈਂਦੇ ਨੇ ਉਹ ਸਿਰਫ 4 ਬੰਦਿਆਂ ਨੂੰ ਸ਼ੋ ਆਫ ਵਾਸਤੇ, ਪਰ ਆਪਣਾ ਜੀਵਨ ਨਹੀਂ ਬਦਲਦੇ ਹਾਂ। ਉਸ ਹੀ ਮਨੁੱਖ ਵਾਂਗੂ ਜਿਹੜਾ ਰੱਬ ਜੀ ਨੂੰ ਮਿਲਣਾ ਨਹੀਂ ਸੀ ਚਾਹੁੰਦਾ। ਐਂਜੀ ਜੇਕਰ ਅਸੀਂ ਸੱਚ ਨਾਲ ਜੁੜ ਜਾਈਏ, ਸੱਚ ਦੇ ਨਾਲ ਆਪਣਾ ਜੀਵਨ ਬਦਲਣਾ ਚਾਹੀਏ, ਤਾਂ ਕਾਂ ਬਿਰਤੀ ਛੱਡ ਕੇ ਹੰਸ ਬਿਰਤੀ ਬਣ ਜਾਵਾਂਗੇ। ਪਰ ਸਾਨੂੰ ਕਿਸੇ ਇੱਕ ਮਨੁੱਖ ਦੀ ਜਾ ਕੇ ਸੇਵਾ ਨਹੀਂ ਕਰਨੀ ਹੈ। ਇਸ ਸ਼ਬਦ 'ਚੋਂ ਉਹ ਵਿਚਾਰ ਵੀ ਮਿਲਦੀ ਹੈ, ਇਸ ਸ਼ਬਦ 'ਚੋਂ ਇਹ ਵਿਚਾਰ ਵੀ ਮਿਲਦੀ ਹੈ ਵੀ ਅਸੀਂ ਸੱਚ ਦੀ ਸੰਗਤ ਕਿਉਂ ਕਰਨੀ ਹੈ। ਆਓ ਇਸ ਸ਼ਬਦ ਨੂੰ ਰਹਾਓ ਅਤੇ ਆਖਰੀ ਪੰਕਤੀ ਨਾਲ ਇੱਕ ਵਾਰੀ ਗਾਇਨ ਕਰਦੇ ਹਾਂ, ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਦੇ ਵਿਚਾਰ ਨਾਲ ਹੋਰ ਜੁੜ ਜਾਂਦੇ ਹਾਂ ਕਿ ਗੁਰੂ ਸਾਹਿਬ ਕਹਿੰਦੇ ਨੇ ਵਿਚਾਰ ਵਿਚਾਰ ਕੇ ਬਾਣੀ ਪੜ੍ਹ। ਸਤਿਗੁਰ ਨੂੰ ਸਭ ਕੋ ਦੇਖਦਾ ਜੇ ਤਾਂ ਜਗਤ ਸੰਸਾਰ, ਸਾਰੇ ਵੇਖਦੇ ਨੇ ਪਰ ਡਿੱਠੇ ਮੁਕਤ ਨਾ ਹੋ ਗਈ, ਵੇਖਣ ਨਾਲ ਕੋਈ ਮੁਕਤੀ ਨਹੀਂ ਹੋ ਜਾਣੀ। ਗੁਰੂ ਪਾਤਸ਼ਾਹ ਕਹਿੰਦੇ ਜਿੱਚਰ ਸ਼ਬਦ ਨਾ ਕਰੇ ਵਿਚਾਰ, ਜਦੋਂ ਤੱਕ ਸ਼ਬਦ ਦੀ ਵਿਚਾਰ ਨਹੀਂ ਕਰੇਗਾ। ਸੋ ਅਸੀਂ ਬਾਣੀ ਪੜ੍ਹਨੀ ਹੈ, ਨਿਤਨੇਮ ਕਰਨਾ, ਪਾਠ ਕਰਨਾ, ਗੁਰਦੁਆਰੇ ਜਾਣਾ, ਕੀਰਤਨ ਸੁਣਨਾ, ਪਰ ਇਹ ਸਭ ਕੁਛ ਕਰਦੇ ਹਾਂ ਵਿਚਾਰ ਕਰਕੇ ਆਪਣੇ ਆਪ ਨੂੰ ਵੀ ਬਦਲਣਾ, ਵਰਨਾ ਅਸੀਂ ਕਰਮ ਕਾਂਡ ਵਿੱਚ ਪੈ ਜਾਵਾਂਗੇ, ਸਾਡਾ ਜੀਵਨ ਨਹੀਂ ਬਦਲੇਗਾ। ते धर्म दा पक्ख ओह कीमती है जिहदे जीवन च बदलाहट आ जाए। अज दे शब्द च गुरु साहब बेनती जोदड़ी करदे ने एक अकाल पुरख वाहिगुरु गॉड खुदा अल्लाह राम जी दे अग्गे। किस तरह आओ रल के गायन करते हैं।
राम मोको हर जन कारे लाये, राम मोको हर जन कारे लाये। हो पानी पक्खा पीसो संत आगे, हो पानी पक्खा पीसो संत आगे, पग मल माल तूर मुख लाये, पग मल माल तूर मुख लाये। राम मोको हर जन कारे लाये, राम मोको हर जन कारे लाये, 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 हर जन कारे लाया।
वाहे गुरु, वाहे गुरु।
वाहे गुरु 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 वाहे गुरु
वाहे गुरु वाहे गुरु
वाहे गुरु वाहे गुरु
वाहे गुरु
वाहे गुरु वाहे गुरु वाहे गुरु
तू ही तू